ਕਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ।
ਲਓ ਹੁਣ ਅੱਗੇ ਰਾਗ ਗੌੜੀ ਦੀ ਪੂਰਬੀ ਜਾਤੀ ਵਿੱਚ, ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਮਹਾਰਾਜ ਅੱਗੇ ਕੁਝ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਇਸਤਰੀ ਰੂਪਕ ਅਲੰਕਾਰ ਦੇ ਵਿੱਚ, ਜਿਵੇਂ ਕੋਈ ਬਿਰਹਨ ਇਸਤਰੀ ਹੋਵੇ, ਆਪਣੇ ਪਤੀ ਤੋਂ ਵਿਛੜੀ ਹੋਈ ਇਸਤਰੀ ਹੋਵੇ, ਔਰ ਉਹ ਜਾ ਕੇ ਹੋਰ ਸੁਹਾਗਣਾ ਨੂੰ ਪੁੱਛਦੀ ਹੈ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਹੇ ਮਾਂ, ਐ ਉੱਤਮ ਸਖੀਓ, ਤੁਸੀਂ ਮੈਨੂੰ ਇਹ ਦੱਸੋ ਕਿਹੜੇ ਗੁਣਾਂ ਦੇ ਨਾਲ ਮੈਂ ਉਸ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ, ਪਰਮੇਸ਼ਰ ਪਤੀ ਨੂੰ ਮਿਲ ਸਕਦੀ ਹਾਂ। ਇਹੀ ਜਗਿਆਸੂ ਵੱਲੋਂ ਅਰਦਾਸ ਅਤੇ ਬੇਨਤੀ ਹੋਣੀ ਚਾਹੀਦੀ ਹੈ। ਇੱਥੇ ਜਗਿਆਸੂ ਇੱਕ ਬਿਰਹਨ ਇਸਤਰੀ ਵਾਂਗ ਹੈ, ਕਿਉਂਕਿ ਹਾਲੇ ਮਿਲਾਪ ਨਹੀਂ ਹੋਇਆ, ਅਤੇ ਦੂਸਰੇ ਪਾਸੇ ਜਿਹੜੇ ਮਹਾਂਪੁਰਖ ਨੇ, ਜਿਹੜੇ ਅੱਠੇ ਪੈਰ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹ ਸੁਹਾਗਣਾ ਵਾਂਗ ਨੇ, ਉਹਨਾਂ ਨੂੰ ਮਾਈ ਸ਼ਬਦ ਨਾਲ ਸੰਬੋਧਨ ਕੀਤਾ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਐ ਮੇਰੀ ਮਾਂ, ਐ ਬ੍ਰਹਮ ਗਿਆਨੀ ਮਹਾਂਪੁਰਖੋ, ਮੈਂ ਕਿਹੜੇ ਗੁਣਾਂ ਦੇ ਨਾਲ ਉਸ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੀ ਹਾਂ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਨ ਦੂਰ ਤੇ ਆਈ।
ਤੇ ਫਿਰ ਨਿਮਰਤਾ ਦੇ ਨਾਲ ਬੇਨਤੀ ਅੱਗੇ ਕਰਨੀ ਹੈ। ਪਹਿਲਾਂ ਤਾਂ ਇਹ ਇੱਕ ਤਰਲਾ ਹੈ ਨਾ, ਇਹ ਇੱਕ ਆਪਣੀ ਇੱਛਾ ਅਤੇ ਭਾਵਨਾ ਨੂੰ ਪ੍ਰਗਟ ਕੀਤਾ ਹੈ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਮੈਂ ਕਿਹੜੇ ਗੁਣਾਂ ਦੇ ਨਾਲ ਉਸ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਮਿਲ ਸਕਦੀ ਹਾਂ। ਅਤੇ ਫਿਰ ਉਹਦੇ ਚਰਨਾਂ ਵਿੱਚ ਆਪਣੇ ਰੂਪ ਦਾ ਮਾਣ ਛੱਡ ਕੇ, ਹਰ ਚੀਜ਼ ਦਾ ਮਾਣ ਛੱਡ ਕੇ ਬੇਨਤੀ ਕਰਨੀ ਹੈ। ਰੂਪਹੀਣ ਮਹਾਰਾਜ, ਮੈਂ ਤੇ ਰੂਪ ਤੋਂ ਵੀ ਹੀਣੀ ਹਾਂ, ਮੇਰੀ ਸ਼ਕਲੋ ਸੂਰਤ ਵੀ ਸੁੰਦਰ ਨਹੀਂ ਹੈ, ਬੁੱਧੀ ਦੇ ਬਲ ਤੋਂ ਵੀ ਹੀਣੀ ਹਾਂ, ਨਾ ਮੈਂ ਸੋਹਣੀ ਹਾਂ ਅਤੇ ਨਾ ਹੀ ਮੈਂ ਸਿਆਣੀ ਹਾਂ। ਰੂਪਹੀਣ ਤੋਂ ਮੁਰਾਦ ਹੈ ਮੈਂ ਸੋਹਣੀ ਵੀ ਨਹੀਂ, ਅਤੇ ਬੁੱਧ ਬਲਹੀਨੀ ਦਾ ਅਰਥ ਹੈ ਮੈਂ ਸਿਆਣੀ ਵੀ ਨਹੀਂ ਹਾਂ। ਮੋਹੇ ਪਰਦੇਸ਼ਨ ਦੂਰ ਤੇ ਆਈ, ਮੈਂ ਤੇ ਇੱਕ ਪਰਦੇਸ਼ਨ ਹਾਂ ਅਤੇ ਬੜੀ ਦੂਰ ਤੋਂ ਚੱਲ ਕੇ ਆਈ ਹਾਂ। ਇਹਦਾ ਮਤਲਬ ਇਹ ਹੈ ਵੀ ਸੰਸਾਰ ਇਹ ਇੱਕ ਪਰਦੇਸ਼ ਹੈ, ਅਤੇ ਵਾਹਿਗੁਰੂ ਪਰਮੇਸ਼ਰ ਦਾ ਜਿੱਥੇ ਉਹ ਰਹਿੰਦਾ ਉਹ ਅਸਲੀ ਸਾਡਾ ਦੇਸ਼ ਹੈ। ਅਤੇ ਅਸੀਂ ਹੁਣ ਵਾਹਿਗੁਰੂ ਦੇ ਦਰ 'ਤੇ ਜਾ ਕੇ ਇਹ ਅਰਦਾਸ ਬੇਨਤੀ ਕਰਨੀ ਹੈ, ਮਹਾਰਾਜ ਅਸੀਂ ਤਾਂ ਪਰਦੇਸ਼ ਤੋਂ ਆਏ ਹਾਂ। ਪਰਦੇਸ਼ ਕੀ ਹੈ? ਆਹ ਸੰਸਾਰ ਹੈ, ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆ ਗਿਆ ਉਹ ਰੱਬ ਤੋਂ ਦੂਰ ਪਰਦੇਸ਼ ਵਿੱਚ ਹੀ ਆ ਗਿਆ। ਇਹ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ, ਹੇ ਪਤੀ ਪਰਮੇਸ਼ਰ ਜੀ, ਮੈਂ ਤੇ ਪਰਦੇਸ਼ਨ ਹਾਂ ਤੇ ਬੜੀ ਦੂਰ ਤੋਂ ਚੱਲ ਕੇ ਆਈ ਹਾਂ।
ਨਾਹਨ ਦਰਬ ਨਾ ਜੋਬਨ ਮਾਤੀ, ਮੋਹੇ ਅਨਾਥ ਕੀ ਕਰਹੋ ਸਮਾਈ।
ਇਹ ਬੇਨਤੀ ਕਰਨੀ ਹੈ, ਨਾਹਨ ਦਰਬ, ਮਹਾਰਾਜ ਮੇਰੇ ਪਾਸ ਧਨ ਵੀ ਨਹੀਂ ਹੈ ਤੇ ਨਾ ਜੋਬਨ ਮਾਤੀ, ਨਾ ਮੇਰੇ ਵਿੱਚ ਜਵਾਨੀ ਵਾਲੀ ਮਸਤੀ ਹੈ। ਮੋਹੇ ਅਨਾਥ ਕੀ, ਮੈਂ ਤੇ ਇੱਕ ਬੇਸਹਾਰਾ ਹਾਂ, ਯਤੀਮ ਹਾਂ, ਲਾਵਾਰਸ ਹਾਂ, ਅਤੇ ਮੇਰੀ ਮਹਾਰਾਜ ਕਿਤੇ ਸਮਾਈ ਕਰੋ, ਭਾਵ ਮੈਨੂੰ ਢੋਈ ਬਖਸ਼ੋ, ਮੈਨੂੰ ਕਿਧਰੇ ਰਹਿਣ ਦੇ ਲਈ ਕੋਈ ਸੇਵਾ, ਕੋਈ ਸਿਰ ਢੱਕਣ ਨੂੰ ਥਾਂ ਮਿਲ ਜਾਵੇ।
ਖੋਜਤ ਖੋਜਤ ਭਈ ਬੈਰਾਗਰ, ਪ੍ਰਭ ਦਰਸ਼ਨ ਕਾ ਹੋ ਫਿਰਤ ਤਿਸਾਏ।
ਫਿਰ ਆਪਣੀ ਜਗਿਆਸਾ ਨੂੰ ਪ੍ਰਗਟ ਕਰਨਾ ਹੈ, ਮਹਾਰਾਜ ਮੈਂ ਤੇ ਵਾਹਿਗੁਰੂ ਦੀ ਖੋਜ ਕਰਦਿਆਂ ਕਰਦਿਆਂ ਵੈਰਾਗਵਾਨ ਹੋ ਗਈ ਹਾਂ, ਪ੍ਰਭ ਦਰਸ਼ਨ ਕਾ ਹੋ ਫਿਰਤ ਤਿਸਾਈ, ਮੈਂ ਤੇ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ, ਤਸਾਈ ਦਾ ਅਰਥ ਹੈ ਪਿਆਸੀ ਹੋਈ, ਤ੍ਰਿਹਾਈ ਹੋਈ, ਮੈਂ ਤੇ ਇੱਧਰ ਉੱਧਰ ਭਟਕ ਰਹੀ ਹਾਂ ਵੀ ਕਿਸੇ ਨਾ ਕਿਸੇ ਪਾਸਿਓਂ ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣ।
ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਮਹਾਂਪੁਰਖਾਂ ਦੇ ਪਾਸ ਜਾ ਕੇ ਅਰਦਾਸਾਂ ਬੇਨਤੀਆਂ ਕੀਤੀਆਂ, ਸਾਧ ਸੰਗ ਮੇਰੀ ਜਲਨ ਬੁਝਾਈ। ਸਾਧ ਸੰਗਤ ਨੇ ਮੇਰੀ ਜਿਹੜੀ ਇਹ ਜਲਨ ਸੀ ਵਿਛੋੜੇ ਦੀ, ਤਪਸ਼ ਸੀ, ਇਹ ਬੁਝਾ ਦਿੱਤੀ। ਕਿਉਂਕਿ ਜਿਹੜੀ ਵਿਛੋੜੇ ਦੀ ਅੱਗ ਹੈ ਨਾ, ਇਹ ਵੀ ਮਨੁੱਖੀ ਸਰੀਰ ਨੂੰ ਪਿੰਜਰ ਬਣਾ ਦਿੰਦੀ ਹੈ। ਜਦੋਂ ਮੈਂ ਸਾਧ ਸੰਗਤ ਵਿੱਚ ਆਇਆ, ਗੁਰੂ ਦੀ ਸ਼ਰਨ ਵਿੱਚ ਆਇਆ, ਤੇ ਗੁਰੂ ਦਰਗਾਹੀ ਵਿਚੋਲੇ ਨੇ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ। ਤੇ ਗੁਰੂ ਨੇ ਸਾਨੂੰ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਹਜ਼ੂਰ ਕਹਿੰਦੇ ਨੇ ਉਹ ਦੀਨਾਂ ਤੇ ਦਿਆਲਤਾ ਕਰਨ ਵਾਲਾ, ਕਿਰਪਾ ਦਾ ਘਰ, ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਸਾਨੂੰ ਮਿਲ ਪਿਆ ਹੈ। ਕਿਵੇਂ ਮਿਲਿਆ ਹੈ? ਗੁਰੂ ਦੀ ਕਿਰਪਾ ਨਾਲ। ਇਸ ਲਈ ਸਾਧ ਸੰਗਤ ਵਿੱਚ ਆ ਕੇ ਮੇਰੀ ਸਾਰੀ ਇਹ ਤਪਸ਼ ਵਿਛੋੜੇ ਦੀ ਅੱਗ ਬੁਝੀ ਹੈ।
ਗੌੜੀ ਮਹੱਲਾ ਪੰਜਵਾਂ, ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ।
ਲਓ ਹੁਣ ਜਿਹੜਾ ਸ਼ਬਦ ਪਿੱਛੇ ਆਇਆ ਨਾ, ਇਹਦੇ ਕੁਛ ਸ਼ਬਦ ਨੇ, ਭਾਵੇਂ ਇਹਦੇ ਆਮ ਟੀਕਾਕਾਰਾਂ ਨੇ ਅੰਤਰੀਵ ਅਰਥ ਨਹੀਂ ਕੀਤੇ, ਪਰ ਸੰਪਰਦਾਇ ਦੇ ਵਿੱਚ ਮਹਾਂਪੁਰਖ ਕੁਝ ਅੰਤਰੀਵ ਅਰਥ ਇਸ ਸ਼ਬਦ ਦੇ ਕਰਦੇ ਸਨ। ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ। ਇੱਥੇ ਤਾਂ ਮਾਈ ਮਹਾਂਪੁਰਖਾਂ ਨੂੰ ਆਖਿਆ, ਅਤੇ ਪ੍ਰਾਣਪਤੀ ਪਰਮੇਸ਼ਰ ਦਾ ਨਾਮ ਹੈ, ਅਤੇ ਜੀਵ ਨੂੰ ਇਸਤਰੀ ਰੂਪਕ ਵਿੱਚ ਬਿਆਨ ਕੀਤਾ ਗਿਆ ਹੈ। ਬਈ ਮੈਂ ਕਿਹੜੇ ਗੁਣਾਂ ਦੇ ਨਾਲ ਉਸ ਪਰਮੇਸ਼ਰ ਪਤੀ ਨੂੰ ਮਿਲ ਸਕਦੀ ਹਾਂ? ਰੂਪਹੀਣ ਮੈਂ, ਜਿਹੜੀ ਦਿਲ ਦੀ ਸਫਾਈ ਹੈ, ਇਹ ਅੰਤਰੀਵ ਅਰਥ ਨੇ, ਜਿਹੜੀ ਦਿਲ ਦੀ ਸਫਾਈ ਹੈ ਨਾ, ਇਹ ਮੇਰਾ ਸੁੰਦਰ ਰੂਪ ਨਹੀਂ ਹੈ। ਬੁੱਧ ਬਲਹੀਨੀ, ਜਿਹੜੀ ਵਿਵੇਕ ਵਾਲੀ ਬੁੱਧੀ ਹੈ ਜਾਂ ਆਤਮ ਵਿਸ਼ੈਣੀ ਬੁੱਧੀ ਹੈ, ਮੈਂ ਉਸਦੇ ਬਲ ਤੋਂ ਵੀ ਸੱਖਣੀ ਹਾਂ। ਨਾ ਮੇਰੀ ਸੂਰਤ ਚੰਗੀ ਹੈ, ਨਾ ਸ਼ੀਰਤ ਚੰਗੀ ਹੈ। ਮੋਹੇ ਪਰਦੇਸ਼ਨ ਦੂਰ ਤੇ ਆਈ, ਮੈਂ ਜੋ ਅਨਾਤਮਾਕਾਰ ਪਰਦੇਸ਼ ਹੈ, ਮੈਂ ਉੱਥੋਂ ਭਟਕਦੀ ਭਟਕਦੀ ਤੇਰੇ ਦਰ ਤੇ ਆਈ ਹਾਂ। ਨਾਹਿਨ ਦਰਬ, ਨਾ ਮੇਰੇ ਕੋਲੇ ਨਾਮ ਰੂਪੀ ਤਨ ਹੈ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਨਾ ਜੁਬਨ ਮਤੀ, ਅਤੇ ਨਾ ਹੀ ਮੇਰੇ ਵਿੱਚ ਉਹ ਜਵਾਨੀ ਵਾਲਾ ਜੋਸ਼ ਹੀ ਹੈ। ਇਹਦਾ ਮਤਲਬ ਇਹ ਹੈ, ਰੱਬ ਦੇ ਮਿਲਣ ਦਾ ਕੋਈ ਤੀਬਰ ਚਾਓ ਅਤੇ ਉਮਾ ਵੀ ਮੇਰੇ ਅੰਦਰ ਨਹੀਂ ਹੈ। ਮੋਹੇ ਅਨਾਥ ਕੀ, ਮੈਂ ਇੱਕ ਬੇਸਹਾਰਾ ਹਾਂ, ਮੇਰੀ ਵੀ ਸਮਾਈ ਕਰੋ, ਭਾਵ ਮੈਨੂੰ ਵੀ ਆਪਣੇ ਚਰਨਾਂ ਵਿੱਚ ਕੁਝ ਥਾਂ ਦੇ ਦਿਓ। ਅਤੇ ਇਸ ਤਰ੍ਹਾਂ ਇਹ ਅੰਤਰੀਵ ਅਰਥ ਵੀ ਕੀਤੇ ਗਏ ਸਨ, ਅਤੇ ਬਾਕੀ ਪੰਕਤੀ ਦੇ ਅਰਥ ਉਹੀ ਨੇ ਜੋ ਸਰਵਣ ਕਰ ਚੁੱਕੇ ਹੋ। ਹੁਣ ਅਗਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਹੀ ਪ੍ਰਕਰਨ ਦੇ ਅਨੁਸਾਰ ਫਿਰ ਦੁਬਾਰਾ ਵਾਹਿਗੁਰੂ ਦੇ ਮਿਲਣ ਦੀ ਤੀਬਰ ਸਿੱਖ ਪ੍ਰਗਟਾ ਰਹੇ ਹਨ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ। ਹੁਣ ਅੱਗੇ ਸਪਸ਼ਟ ਹੈ, ਉਸ ਪਰਮੇਸ਼ਰ ਨੂੰ ਮਿਲਣ ਵਾਸਤੇ ਸਾਡੇ ਮਨ ਦੇ ਵਿੱਚ ਬੜੀ ਪ੍ਰੀਤੀ ਲੱਗੀ ਹੈ, ਵੀ ਕਿਵੇਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ।
ਪਾਏ ਲਗਾਓ ਮੋਹੇ ਕਰੋ ਬੇਨਤੀ, ਕੋ ਸੰਤ ਮਿਲੈ ਵੱਡ ਭਾਗੀ।
ਬਈ ਕੋਈ ਵੱਡਿਆਂ ਭਾਗਾਂ ਦਾ ਸਦਕਾ ਮੈਨੂੰ ਕੋਈ ਸੰਤ ਮਿਲ ਜਾਵੇ। ਇੱਥੇ ਸੰਤ ਕਿਸ ਨੂੰ ਆਖਿਆ ਹੈ? ਜਿਹੜਾ ਪਰਮੇਸ਼ਰ ਦੇ ਨਾਲ ਮਿਲਾਉਣ ਵਾਲਾ ਹੈ। ਪਰਮੇਸ਼ਰ ਨੂੰ ਮਿਲਾਉਣ ਵਾਲਾ ਕੌਣ ਹੈ ਭਾਈ? ਉਹ ਸਤਿਗੁਰੂ ਹੀ ਹੈ। ਹਰ ਦਰਗਹਿ ਕਾਬਾ ਸੀਠ, ਇਸ ਲਈ ਸਤਿਗੁਰੂ ਨੂੰ ਹੀ ਸੰਤ ਆਖਿਆ ਹੈ। ਕਹੂ ਸੰਤ ਮਿਲੈ ਵੱਡ ਭਾਗੀ, ਕੋਈ ਵੱਡਿਆਂ ਭਾਗਾਂ ਦਾ ਸਦਕਾ ਕੋਈ ਮੈਨੂੰ ਸੰਤ ਮਿਲ ਜਾਵੇ। ਸੰਤ ਇੱਥੇ ਗੁਰੂ ਦਾ ਵਾਚਕ ਹੈ, ਮੈਨੂੰ ਗੁਰੂ ਮਿਲ ਜਾਵੇ। ਪਾਏ ਲਗੋ ਮੋਹੇ ਕਰੋ ਬੇਨਤੀ, ਮੈਂ ਉਹਦੇ ਚਰਨੀ ਲੱਗ ਜਾਵਾਂ ਅਤੇ ਉਹਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਾਂ ਵੀ ਮਹਾਰਾਜ ਤੁਸੀਂ ਕਿਰਪਾ ਕਰੋ, ਸਾਨੂੰ ਵਿਛੜਿਆਂ ਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੋ।
ਮਨ ਅਰਪੋ ਧਨ ਰਾਖੋ ਆ ਗਏ, ਮਨ ਕੀ ਮਤ ਮੋਹੇ ਸਗਲ ਤਿਆਗੀ।
ਰਹਾਓ, ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਤੇ ਦਰਗਾਹੀ ਵਿਚੋਲੇ ਸਤਿਗੁਰੂ ਮਿਲ ਜਾਣ, ਮਨ ਅਰਪੋ, ਅਸੀਂ ਮਨ ਵੀ ਉਹਨਾਂ ਨੂੰ ਭੇਟਾ ਕਰ ਦਈਏ ਤੇ ਧਨ ਰਾਖੋ ਆ ਗਏ, ਤੇ ਜਿੰਨਾ ਧਨ ਹੈ ਉਹ ਸਾਰਾ ਹੀ ਅਸੀਂ ਉਹਨਾਂ ਦੇ ਚਰਨਾਂ ਵਿੱਚ ਭੇਟ ਕਰ ਦਈਏ। ਇੱਥੋਂ ਤੱਕ ਮਨ ਕੀ ਮਤ ਮੋਹੇ ਸਗਲ ਤਿਆਗੀ, ਤੇ ਜਿਹੜੀ ਮਨ ਦੀ ਸਾਡੀ ਮਤ ਹੈ ਉਹ ਵੀ ਅਸੀਂ ਸਾਰੀ ਛੱਡ ਦੇਈਏ।
ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਅਨਦਿਨ ਫਿਰਾਂ ਤਿਸ ਪਿੱਛੇ ਵਿਰਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਸਤਿਗੁਰੂ ਸੰਤ ਉਸ ਵਾਹਿਗੁਰੂ ਪਰਮੇਸ਼ਰ ਦੀ ਕਥਾ ਨੂੰ ਸੁਣਾਉਂਦਾ ਹੈ, ਅਸੀਂ ਤੇ ਰਾਤ ਦਿਨ ਵਿਰਾਗਵਾਨ ਹੋ ਕੇ ਉਹਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਾਂ, ਬਈ ਕਦੇ ਨਾ ਕਦੇ ਸਾਨੂੰ ਉਹ ਵਾਹਿਗੁਰੂ ਪਰਮੇਸ਼ਰ ਨੂੰ ਮਿਲਾ ਦੇਵੇ।
ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਜਦੋਂ ਪੂਰਵਲੇ ਪੁੰਨ ਰੂਪ ਕਰਮਾਂ ਦੇ, ਅੰਕੁਰ ਦਾ ਅਰਥ ਹੈ ਅੰਕੁਰ, ਅੰਗੂਰ ਜਦੋਂ ਪ੍ਰਗਟ ਹੋਏ, ਭਾਵ ਜਦੋਂ ਪੂਰਵਲੇ ਕਰਮਾਂ ਦੇ ਸੰਸਕਾਰਾਂ ਦੇ ਅੰਕੁਰ ਪੈਦਾ ਹੋ ਗਏ, ਭੇਟਿਓ ਪੁਰਖ, ਤੇ ਫਿਰ ਸਾਨੂੰ ਭਾਈ ਉਹ ਪੁਰਖ ਸਤਿਗੁਰੂ ਦਰਗਾਹੀ ਵਿਚੋਲਾ ਮਿਲਿਆ, ਰਸਕ ਬੈਰਾਗੀ, ਜਿਹੜਾ ਵਾਹਿਗੁਰੂ ਦੇ ਨਾਮ ਰਸ ਦਾ ਰਸੀਆ ਵੀ ਸੀ ਤੇ ਸੰਸਾਰ ਵਲਿਓਂ ਵੈਰਾਗਵਾਨ ਵੀ ਸੀ। ਉਹ ਐਸਾ ਰਸਕ ਤੇ ਬੈਰਾਗੀ ਮਹਾਂਪੁਰਖ ਸਤਿਗੁਰੂ ਸਾਨੂੰ ਮਿਲਿਆ ਤੇ ਜਦੋਂ ਪੂਰਵਲੇ ਕਰਮਾਂ ਦੇ, ਪੁੰਨ ਕਰਮਾਂ ਦੇ ਅੰਕੁਰ ਪ੍ਰਗਟ ਹੋਏ,
ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ ਤੇ ਜਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੋਇਆ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਉਸ ਵਾਹਿਗੁਰੂ ਦੇ ਨਾਲ ਮਿਲਦਿਆਂ ਸਾਰ ਜਿੰਨਾ ਵੀ ਮੋਹ ਮਾਇਆ ਦਾ, ਅਗਿਆਨ ਦਾ, ਭਰਮ ਦਾ ਅੰਧਕਾਰ ਸੀ ਉਹ ਸਾਰਾ ਹੀ ਮਿਟ ਗਿਆ। ਜਿਵੇਂ ਸੂਰਜ ਨਿਕਲ ਆਵੇ ਨਾ ਸਾਹਮਣੇ ਤੇ ਸਭ ਹਨੇਰਾ ਭੱਜ ਜਾਂਦਾ, ਇਉਂ ਜਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੋਇਆ ਤੇ ਸਾਰਾ ਹੀ ਹਨੇਰਾ ਮਿਟ ਗਿਆ। ਜਨਮ ਜਨਮ ਕੀ ਸੋਈ ਜਾਗੀ, ਜਿਹੜੀ ਜਨਮਾਂ ਜਨਮਾਂ ਦੀ ਸਾਡੀ ਆਤਮਾ, ਸਾਡੀ ਸੁਰਤ ਸੁੱਤੀ ਹੋਈ ਸੀ, ਉਹ ਹੁਣ ਜਾਗ ਪਈ ਹੈ। ਕਿਉਂਕਿ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਇਹ ਸਾਡੀ ਸੁਰਤ ਜਾਗਦੀ ਹੈ, ਨਹੀਂ ਤੇ ਸੁੱਤੀ ਪਈ ਹੈ। ਸਤਿਗੁਰੂ ਦੇ ਬਚਨ ਨੇ ਨਾ ਵੀ ਮਨ ਸੋਇਆ ਮਾਇਆ ਬਿਸਮਾਦ, ਇਹ ਸਾਡਾ ਮਨ ਮਾਇਆ ਦੇ ਬਿਸਮਾਦ ਦੇ ਵਿੱਚ ਸੁੱਤਾ ਰਹਿੰਦਾ ਹੈ ਤੇ ਇੱਧਰ ਸਾਡੀ ਸੁਰਤ ਵੀ ਉਸ ਮਾਇਆ ਦੀ ਚਮਕ ਦਮਕ ਦੇ ਵਿੱਚ, ਮਾਇਆ ਦੀ ਮਮਤਾ ਦੇ ਵਿੱਚ ਹਮੇਸ਼ਾ ਲਈ ਸੁੱਤੀ ਪਈ ਹੈ। ਜਦੋਂ ਸਤਿਗੁਰੂ ਦੀ ਕਿਰਪਾ ਹੋਈ ਇਹ ਜਿਹੜੀ ਸੁਰਤ ਹੈ ਜਨਮਾਂ ਜਨਮਾਂ ਦੀ ਸੁੱਤੀ ਜਾਗ ਪੈਂਦੀ ਹੈ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਤੇ ਮਿਲਾਪ ਹੋਣ ਸਾਰ ਸਾਰਾ ਹਨੇਰਾ ਮਿਟ ਜਾਂਦਾ ਹੈ।
ਗੌੜੀ ਮਹੱਲਾ ਪੰਜਵਾਂ, ਨਿਕਸਰੇ ਪੰਖੀ ਸਿਮਰ ਹਰ ਪੰਖ।
ਲਓ ਹੁਣ ਜਿਹੜਾ ਅੱਗੇ ਸ਼ਬਦ ਆ ਰਿਹਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਜੋ ਇਸ ਸ਼ਬਦ ਦੇ ਅੰਦਰ ਤਸਵੀਰ ਖਿੱਚੀ ਹੈ ਉਹ ਇਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਕੋਈ ਇੱਕ ਪੰਛੀ ਹੈ ਔਰ ਉਹ ਕਿਸੇ ਦਰਿਆ ਦੇ ਕੰਢੇ ਦੇ ਉੱਤੇ ਚੋਗ ਚੁਗ ਰਿਹਾ ਸੀ ਔਰ ਉੱਥੇ ਦਰਿਆ ਦੇ ਕੰਢੇ ਦੇ ਉੱਤੇ ਉੱਥੇ ਦਲਦਲ ਵੀ ਸੀ। ਉਸ ਦਲਦਲ ਵਾਲੇ ਥਾਂ ਦੇ ਉੱਤੇ ਹੀ ਉਹ ਪੰਛੀ ਚੋਗ ਚੁਗ ਰਿਹਾ ਸੀ। ਉੱਥੇ ਨਾਲ ਨਾਲ ਇੱਕ ਨੇੜੇ ਖੂਹੀ ਵੀ ਸੀ ਅਤੇ ਉਸ ਖੂਹੀ ਦੇ ਵਿੱਚੋਂ ਉਹ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉੱਥੇ ਨੇੜੇ ਕਿਸੇ ਸ਼ਿਕਾਰੀ ਨੇ ਜਾ ਕੇ ਫਾਹੀ ਵੀ ਲਾ ਦਿੱਤੀ ਉਸ ਪੰਛੀ ਨੂੰ ਫਸਾਉਣ ਦੇ ਵਾਸਤੇ। ਹੁਣ ਉਹ ਪੰਛੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ ਤੂੰ ਮੈਨੂੰ ਬਚਾ। ਇਸੇ ਤਰ੍ਹਾਂ ਜੀਵ ਇੱਕ ਪੰਛੀ ਹੈ, ਆ ਸੰਸਾਰ ਇੱਕ ਦਰਿਆ ਹੈ, ਇਹਦੇ ਕਿਨਾਰੇ 'ਤੇ ਵਿਸ਼ਿਆਂ ਦੀ ਦਲਦਲ ਹੈ ਅਤੇ ਭਰਮ ਦੀ ਖੂਹੀ ਹੈ ਅਤੇ ਜਿਹੜੀ ਮਾਇਆ ਦੇ ਮੋਹ ਦੀ ਫਾਹੀ ਵੀ ਇੱਥੇ ਲੱਗੀ ਹੋਈ ਹੈ ਅਤੇ ਜੀਵ ਰੂਪ ਪੰਛੀ ਇਹਦੇ ਵਿੱਚ ਫਸਿਆ ਹੋਇਆ। ਹੁਣ ਇਹਨੇ ਇਹਦੇ ਵਿੱਚੋਂ ਨਿਕਲਣਾ ਹੈ ਅਤੇ ਕਿਵੇਂ ਨਿਕਲ ਸਕਦਾ ਹੈ? ਲਓ ਉਹ ਸਿੱਖਿਆ ਗੁਰੂ ਮਹਾਰਾਜ ਸਾਨੂੰ ਦਿੰਦੇ ਹਨ, ਨਿਕਸਰੇ ਪੰਖੀ ਸਿਮਰ ਹਰ ਪੰਖ। ਸਤਿਗੁਰੂ ਕਹਿੰਦੇ ਨੇ, ਐ ਜੀਵ ਰੂਪ ਪੰਛੀ, ਤੂੰ ਉਸ ਵਾਹਿਗੁਰੂ ਦੇ ਜਿਹੜੇ ਸਿਮਰਨ ਰੂਪ ਖੰਭ ਨੇ ਅਤੇ ਉਹਨਾਂ ਨੂੰ ਯਾਦ ਕਰ ਅਤੇ ਇੱਥੋਂ ਉਡਾਰੀ ਮਾਰ ਕੇ ਨਿਕਲ ਜਾ। ਇਹਦਾ ਮਤਲਬ ਇਹ ਹੈ ਕਿ ਹੁਣ ਦਲਦਲ ਦੇ ਵਿੱਚ ਕੋਈ ਪੰਛੀ ਖੜ੍ਹਾ ਹੋਵੇ ਅਤੇ ਉਹਦੇ ਆਲੇ ਦੁਆਲੇ ਸ਼ਿਕਾਰੀ ਨੇ ਫਾਹੀ ਲਾ ਦਿੱਤੀ ਹੋਵੇ, ਫਿਰ ਇੱਕੋ ਹੀ ਤਰੀਕਾ ਹੈ ਵੀ ਉਹ ਪੰਛੀ ਸਿੱਧੀ ਉਡਾਰੀ ਆਕਾਸ਼ ਵੱਲ ਨੂੰ ਮਾਰ ਦੇਵੇ, ਫਿਰ ਉਹ ਉਸ ਹਰ ਤਰ੍ਹਾਂ ਦੇ ਖਤਰੇ ਤੋਂ ਬਚ ਸਕਦਾ ਹੈ ਅਤੇ ਜੇ ਉਹ ਨਹੀਂ ਉਡਾਰੀ ਮਾਰੇਗਾ ਤਾਂ ਫਿਰ ਮੁਸ਼ਕਲ ਹੈ। ਪਰ ਹੁਣ ਜਿਸ ਪੰਛੀ ਦੇ ਖੰਭ ਹੀ ਕਤਰੇ ਗਏ ਹੋਣ ਤਾਂ ਉਹ ਵਿਚਾਰਾ ਕੀ ਕਰੇ? ਉਹਨੂੰ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਕਿ ਇਹ ਜੀਵਰੂ ਪੰਛੀ ਠੀਕ ਹੈ, ਤੂੰ ਇਸ ਸੰਸਾਰ ਰੂਪੀ ਦਰਿਆ ਦੇ ਕਿਨਾਰੇ 'ਤੇ ਵਿਸ਼ਿਆਂ ਦਾ ਚੋਗ ਚੁੱਕ ਰਿਹਾ ਹੈ ਅਤੇ ਇਸ ਦਲਦਲ ਦੇ ਵਿੱਚ ਫਸਿਆ ਹੋਇਆ। ਇੱਕ ਪਾਸੇ ਖੂਹੀ ਹੈ, ਦੂਜੇ ਪਾਸੇ ਇੱਕ ਬੜੀ ਤਿੱਖੀ ਫਾਹੀ ਲੱਗੀ ਹੋਈ ਹੈ। ਜੇ ਤੂੰ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਸਿਮਰ ਹਰ ਪੰਖ ਅਤੇ ਵਾਹਿਗੁਰੂ ਦੇ ਸਿਮਰਨ ਦੇ ਖੰਭ ਆਪਣੇ ਅੰਦਰ ਪੈਦਾ ਕਰ। ਭਾਵ ਜਿੱਥੇ ਵੀ ਬੈਠਾ ਹੈ ਉੱਥੇ ਵਾਹਿਗੁਰੂ ਦਾ ਸਿਮਰਨ ਕਰ, ਅਤੇ ਵਾਹਿਗੁਰੂ ਦਾ ਸਿਮਰਨ ਐਸੇ ਖੰਭ ਨੇ, ਜਦੋਂ ਤੈਨੂੰ ਸਿਮਰਨ ਦੇ ਖੰਭ ਪ੍ਰਾਪਤ ਹੋ ਜਾਣਗੇ ਅਤੇ ਫਿਰ ਤੂੰ ਇੱਥੋਂ ਉਡਾਰੀ ਮਾਰ ਸਕਦਾ, ਅਰਸ਼ਾਂ ਵਿੱਚ ਉਡਾਰੀ ਮਾਰ ਸਕਦਾ ਅਤੇ ਫਿਰ ਸੱਚਖੰਡ ਦੇ ਵਿੱਚ ਪਹੁੰਚ ਸਕਦਾ। ਨਿਕਸਰੇ ਪੰਖੀ ਸਿਮਰ ਹਰ ਪੰਖ, ਇਹ ਜੀਵ ਰੂਪ ਪੰਛੀ ਤੂੰ ਇੱਥੋਂ ਨਿਕਲ। ਅਤੇ ਕਿਵੇਂ ਨਿਕਲਾਂ ਜੀ? ਸਿਮਰ ਹਰ ਪੰਖ ਜਿਹੜੇ ਵਾਹਿਗੁਰੂ ਦੇ ਸਿਮਰਨ ਦੇ ਖੰਭ ਨੇ ਅਤੇ ਉਹਨਾਂ ਨੂੰ ਧਾਰਨ ਕਰ, ਅਤੇ ਸਿਮਰਨ ਦੇ ਖੰਭਾਂ ਦੇ ਨਾਲ ਤੂੰ ਇਸ ਵਿਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ।
ਮਿਲ ਸਾਧੂ ਸਰਣ ਗਹੁ ਪੂਰਨ, ਰਾਮ ਰਤਨ ਹੀਰੇ ਸੰਗ ਰਾਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਲ ਹੀ ਜੀਵ ਰੂਪ ਪੰਛੀ ਨੂੰ, ਮਿਲ ਸਾਧੂ ਸਰਣ ਗਹੁ ਪੂਰਨ, ਤੂੰ ਮਿਲ ਸਾਧੂ ਸਤਿਗੁਰੂ ਨੂੰ ਮਿਲ। ਜੇ ਤੇਰੇ ਆਪਣੇ ਕੋਲੋਂ ਕੁਛ ਨਹੀਂ ਹੁੰਦਾ ਤੇ ਸਤਿਗੁਰੂ ਨੂੰ ਜਾ ਕੇ ਮਿਲ, ਤੇ ਸ਼ਰਨ ਗਹੋ ਗੁਰੂ ਦੀ ਜਾ ਕੇ ਸ਼ਰਨ ਗ੍ਰਹਿਣ ਕਰ, ਤੇ ਨਾਲ ਪੂਰਨ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਰਾਮ ਰਤਨ ਹੀਰੇ ਸੰਗ ਰੱਖ, ਤੇ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ ਉਹਨੂੰ ਹਮੇਸ਼ਾ ਲਈ ਆਪਣੇ ਹਿਰਦੇ ਦੇ ਨਾਲ ਵਸਾ ਕੇ ਰੱਖ। ਜਦੋਂ ਗੁਰੂ ਨੂੰ ਮਿਲੇਗਾ ਤੇ ਵਾਹਿਗੁਰੂ ਦੀ ਸ਼ਰਨ ਪਕੜੇਗਾ ਅਤੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਟਿਕਾ ਕੇ ਰੱਖੇਗਾ, ਅਤੇ ਫਿਰ ਇਸ ਢੰਗ ਦੇ ਨਾਲ ਤੂੰ ਇਸ ਦਲਦਲ ਦੇ ਵਿੱਚੋਂ ਨਿਕਲ ਸਕਦਾ ਹੈ।
ਰਹਾਉ ਭ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਵੇਖ ਭ੍ਰਮ ਕੀ ਕੂਈ, ਇਹ ਜਿਹੜਾ ਭਰਮ ਹੈ ਨਾ ਜਗ ਜੀਵਨ, ਇਹ ਭਰਮ ਐਸਾ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਜਿਵੇਂ ਸੁਪਨੇ ਦੇ ਵਿੱਚ ਕੋਈ ਰਾਜਾ ਭਿਖਾਰੀ ਬਣ ਗਿਆ, ਇਸ ਤਰ੍ਹਾਂ ਇਹ ਭਰਮ ਦੀ ਕੂਈ ਹੈ। ਅਤੇ ਤ੍ਰਿਸ਼ਨਾ ਰਸ ਪੰਕਜ, ਜਿਹੜਾ ਤ੍ਰਿਸ਼ਨਾ ਦਾ ਰਸ ਹੈ, ਸਹਿਸ ਕਟੇ ਲੱਖ ਉੱਠ ਤਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ, ਇਹ ਪੰਕਜ ਦਾ ਅਰਥ ਹੈ ਚਿੱਕੜ ਹੈ, ਭਰਮ ਦੀ ਖੂਈ ਹੈ। ਅਤੇ ਤ੍ਰਿਸ਼ਨਾ ਦਾ ਰਸ, ਇਹ ਪੰਕਜ ਦਾ ਅਰਥ ਚਿੱਕੜ ਹੈ। ਅਤੇ ਪੰਕਜ ਜਿਹੜਾ ਸ਼ਬਦ ਹੈ ਨਾ, ਇਹ ਪ੍ਰਾਕ੍ਰਿਤ ਭਾਸ਼ਾ ਦਾ ਸ਼ਬਦ ਹੈ ਪੰਕੀਏ, ਉਹ ਜੀਏ ਨਾਲ ਲਿਖਿਆ ਹੁੰਦਾ, ਪਰ ਉੱਥੋਂ ਇਹ ਪੰਕਜ ਸ਼ਬਦ ਪੁਰਾਤਨ ਪੰਜਾਬੀ ਦੇ ਵਿੱਚ ਬਣਿਆ ਹੈ। ਵੈਸੇ ਪੰਕਜ ਦਾ ਅਰਥ ਕਮਲ ਦਾ ਫੁੱਲ ਵੀ ਕੀਤਾ, ਪੰਕ ਦਾ ਅਰਥ ਹੁੰਦਾ ਚਿੱਕੜ, ਅਤੇ ਜੱਜੇ ਤੋਂ ਭਾਵ ਲਿਆ ਜਾਂਦਾ, ਚਿੱਕੜ ਤੋਂ ਪੈਦਾ ਹੋਣ ਵਾਲਾ ਹੁੰਦਾ ਕਮਲ। ਪਰ ਇੱਥੇ ਉਸ ਕਮਲ ਦੀ ਗੱਲ ਨਹੀਂ, ਇੱਥੇ ਚਿੱਕੜ ਦੀ ਗੱਲ ਹੀ ਹੈ। ਪੰਕਜ ਦਾ ਅਰਥ ਜਿਹੜਾ ਪੰਕੀਏ ਭਾਵ, ਇਹ ਤ੍ਰਿਸ਼ਨਾ ਦਾ ਰਸ, ਇਹ ਮਨ ਨੂੰ ਚਿੱਕੜ ਹੈ, ਇਹਦੇ ਵਿੱਚ ਸਾਡਾ ਮਨ ਰੂਪੀ ਪੰਛੀ ਖੁਭਿਆ ਹੋਇਆ ਹੈ। ਅਤ ਤੀਖਿਅਣ ਮੋਹ ਕੀ ਫਾਸ, ਇਹ ਜਿਹੜਾ ਖੱਖੇ ਹੇਠਾਂ ਇੱਕ ਨਿਸ਼ਾਨ ਲੱਗਿਆ, ਉਹ ਅੱਧੇ ਯਈਏ ਦਾ ਚਿੰਨ ਹੁੰਦਾ, ਇਹਨੂੰ ਯਕਸ਼ ਚਿੰਨ ਕਹਿੰਦੇ ਨੇ, ਅਤੇ ਇਹਦਾ ਉਚਾਰਨ ਤੀਖਿਅਣ ਇਸ ਢੰਗ ਦੇ ਨਾਲ ਕਰਨਾ। ਅਤ ਤੀਖਿਅਣ ਮੋਹ ਕੀ ਫਾਸ, ਇਹ ਬਹੁਤ ਤੀਖਣ, ਤੀਖਿਅਣ ਦਾ ਅਰਥ ਹੈ ਤੀਖਣ, ਬਹੁਤ ਤਿੱਖੀ ਅਤੇ ਤੇਜ਼ ਤਰਾਰ ਮੋਹ ਦੀ ਫਾਹੀ ਵੀ ਇੱਥੇ ਲੱਗੀ ਹੋਈ ਹੈ।
ਕਾਟਨ ਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾ ਕੇ ਕਰਹੋ ਨਿਵਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਜਗਤ ਗੁਰੂ ਵੀ ਸਾਰੇ ਸੰਸਾਰ ਦੇ ਗੁਰੂ ਪਰਮੇਸ਼ਰ ਆਪ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹ ਇਸ ਤੇਰੀ ਫਾਹੀ ਨੂੰ ਕਾਟਣ ਹਾਰ ਕੱਟਣ ਵਾਲੇ ਨੇ। ਜਗਤ ਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੋਬਿੰਦ ਸਰੂਪ ਸਤਿਗੁਰੂ ਤੇਰੀ ਫਾਹੀ ਨੂੰ ਕੱਟਣ ਵਾਲੇ ਨੇ, ਚਰਨ ਕਮਲ ਤਾ ਕੇ ਕਰੋ ਨਿਵਾਸ। ਇਸ ਲਈ ਭਾਈ ਐਸੇ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਨਿਵਾਸ ਕਰ। ਭਾਵ ਦੱਸੋ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੈਠਿਆ ਕਰ, ਔਰ ਇੱਥੇ ਬੈਠ ਕੇ ਬਾਣੀ ਪੜ੍ਹ, ਸਿਮਰਨ ਕਰ, ਕਥਾ ਸੁਣ, ਸੇਵਾ ਕਰ, ਅਤੇ ਇਹਦੇ ਨਾਲ ਤੈਨੂੰ ਹਰ ਚੀਜ਼ ਦਾ ਪਤਾ ਲੱਗੇਗਾ।
ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾ ਨਾਥ ਸੁਣੋ ਅਰਦਾਸ।
ਲੋ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੀਵਰੂ ਪੰਛੀ ਆ ਜਾਂਦਾ ਹੈ ਨਾ, ਤੇ ਫਿਰ ਸਤਿਗੁਰੂ ਮਹਾਰਾਜ ਇਸ ਨੂੰ ਕਹਿੰਦੇ ਨੇ, ਭਾਈ ਹੁਣ ਤੂੰ ਆ ਗਿਆ ਅਸਲੀ ਟਿਕਾਣੇ ਤੇ ਹੁਣ ਤੂੰ ਸਿੱਧਾ ਅਕਾਲ ਪੁਰਖ ਦੇ ਨਾਲ ਜੁੜ, ਉਹਦੇ ਚਰਨਾਂ ਵਿੱਚ ਅਰਦਾਸ ਕਰ। ਇਹ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਹਨ, ਕਰ ਕਿਰਪਾ ਗੋਬਿੰਦ ਪ੍ਰਾਪ੍ਰੀਤਮ। ਹੇ ਗੋਬਿੰਦ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ, ਸਰਵ ਸ਼ਕਤੀਮਾਨ, ਪਰਮ ਪ੍ਰੇਮ ਦਾ ਅਸਪਦ ਰੂਪ ਵਾਹਿਗੁਰੂ ਜੀ, ਸਾਡੇ 'ਤੇ ਕਿਰਪਾ ਕਰੋ। ਦੀਨਾ ਨਾਥ, ਤੁਸੀਂ ਦੀਨਾ ਦੇ ਨਾਥ ਸਵਾਮੀ ਹੋ, ਸੁਣੋ ਅਰਦਾਸ, ਸਾਡੀ ਅਰਦਾਸ ਸਰਵਣ ਕਰੋ।
ਕਰ ਗਹਿਲੇ ਹੋ ਨਾਨਕ ਕੇ ਸਵਾਮੀ, ਜਿਉ ਪਿੰਡ ਸਭ ਤੁਮਰੀ ਰਾਸ।
ਹੇ ਸਵਾਮੀ ਮਾਲਕ ਵਾਹਿਗੁਰੂ ਜੀ, ਅਸੀਂ ਤਾਂ ਹੁਣ ਦਲਦਲ ਦੇ ਵਿੱਚ ਖੁਬੇ ਹੋਏ ਹਾਂ, ਸਾਡੇ ਤਾਂ ਪੈਰ ਫਸੇ ਹੋਏ ਨੇ। ਕਰ ਗਹਿ ਲਿਓ, ਤੁਸੀਂ ਸਾਡਾ ਹੱਥ ਫੜ ਲਓ। ਹੱਥ ਕੀ ਹੈ? ਜਿਹੜਾ ਮਨ ਰੂਪੀ ਹੱਥ ਹੈ, ਤੁਸੀਂ ਸਾਡੇ ਮਨ ਰੂਪੀ ਹੱਥ ਨੂੰ ਪਕੜ ਲਵੋ, ਤੇ ਫਿਰ ਅਸੀਂ ਇਸ ਮੋਹ ਦੀ ਦਲਦਲ ਵਿੱਚੋਂ ਬਾਹਰ ਨਿਕਲ ਸਕਦੇ ਹਾਂ, ਵਿਸ਼ਿਆਂ ਦੇ ਚਿੱਕੜ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਜੀਉ ਪਿੰਡ ਸਾਹਿਬ ਤੁਮਰੀ ਰਾਸ। ਹੇ ਵਾਹਿਗੁਰੂ ਜੀ, ਸਾਡੀ ਇਹ ਜਿੰਦ ਜਾਨ ਵੀ ਤੇ ਸਾਡਾ ਪਿੰਡ ਸਰੀਰ ਵੀ, ਇਹ ਤੁਹਾਡੀ ਹੀ ਰਾਸ ਬਖਸ਼ੀ ਹੋਈ ਪੂੰਜੀ ਹੈ।
ਗੌੜੀ ਮਹੱਲਾ ਪੰਜਵਾਂ, ਹਰ ਪੇਖਣ ਕੋ ਸਿਮਰਤ ਮਨ ਮੇਰਾ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸੇ ਹੀ ਪ੍ਰਕਾਰਨ ਦੇ ਮੁਜਬ ਵਾਹਿਗੁਰੂ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਹੈ। ਹਰ ਪੇਖਣ ਕੋ ਸਿਮਰਤ ਮਨ ਮੇਰਾ, ਤੇ ਵਾਹਿਗੁਰੂ ਪਰਮੇਸ਼ਰ ਦੇ ਵੇਖਣ ਵਾਸਤੇ, ਉਸ ਵਾਹਿਗੁਰੂ ਦੇ ਦੀਦਾਰ ਕਰਨ ਵਾਸਤੇ ਸਿਮਰਤ ਮਨ ਮੇਰਾ, ਮੇਰਾ ਮਨ ਉਸਨੂੰ ਸਿਮਰਤ ਦਾ ਅਰਥ ਹੈ ਚੇਤੇ ਕਰ ਰਿਹਾ ਹੈ। ਵਾਹਿਗੁਰੂ ਦੇ ਦਰਸ਼ਨ ਕਰਕੇ, ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਸਾਡਾ ਮਨ ਹਮੇਸ਼ਾ ਲਈ ਸਿਮਰ ਰਿਹਾ ਹੈ। ਇਸ ਗੱਲ ਨੂੰ ਬਾਰ ਬਾਰ ਯਾਦ ਕਰ ਰਿਹਾ ਵੀ ਕਦੋਂ ਦਰਸ਼ਨ ਹੋਣਗੇ।
ਆਸ ਪਿਆਸੀ ਚਿਤਵੋ ਦਿਨ ਰਹਿਣੇ, ਹੈ ਕੋਈ ਸੰਤ ਮਿਲਾਵੇ ਨੇਰਾ।
ਹਜ਼ੂਰ ਫਰਮਾਉਂਦੇ ਨੇ, ਆਸ ਪਿਆਸੀ, ਮੈਂ ਵਾਹਿਗੁਰੂ ਦੇ ਦਰਸ਼ਨਾਂ ਦੀ ਆਸ ਦੀ ਪਿਆਸੀ ਹੋ ਕੇ ਚਿਤਵੋਂ ਦਿਨ ਰਹਿਣੀ, ਮੈਂ ਦਿਨ ਰਾਤ ਉਸਨੂੰ ਚੇਤੇ ਕਰ ਰਹੀ ਹਾਂ। ਹੈ ਕੋਈ ਸੰਤ, ਕੋਈ ਹੈ ਇਹੋ ਜਿਹਾ ਸੰਤ ਸਤਿਗੁਰੂ ਤੇ ਮਿਲਾਵੇ ਨੇਰਾ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੀ ਨੇੜੇ ਕਰਕੇ ਮਿਲਾ ਦੇਵੇ। ਭਾਵ ਹੈ ਤਾਂ ਵਾਹਿਗੁਰੂ ਸਾਰਿਆਂ ਦੇ ਨੇੜੇ ਵਸ ਰਿਹਾ ਹੈ, ਪਰ ਜਿਹੜਾ ਸਭ ਦੇ ਨੇੜੇ ਵਸ ਰਿਹਾ ਉਹਦੇ ਨਾਲ ਮੈਨੂੰ ਮਿਲਾ ਦੇਵੇ। ਕੋਈ ਹੈ ਇਹੋ ਜਿਹਾ ਸੰਤ ਵਿਚੋਲਾ? ਭਾਈ ਐਸਾ ਵਿਚੋਲਾ ਤੇ ਸਤਿਗੁਰੂ ਹੀ ਹੈ, ਉਹਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਹੈ।
ਸੇਵਾ ਕਰੋ ਦਾਸ ਦਾਸਨ ਕੀ, ਅਨਕ ਭਾਂਤ ਤਿਸ ਕਰੋ ਨਿਹੋਰਾ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਕਹਿੰਦੇ ਨੇ, ਜਿਹੜਾ ਸੰਤ, ਜਿਹੜਾ ਸਤਿਗੁਰੂ, ਜਿਹੜਾ ਵਿਚੋਲਾ ਸਾਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੇ, ਸੇਵਾ ਕਰੋ ਦਾਸ ਦਾਸਨ ਕੀ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਬਣ ਕੇ ਸੇਵਾ ਕਰੀਏ, ਅਥਵਾ ਜਿਹੜੇ ਉਹਨਾਂ ਦੇ ਅੱਗੇ ਦਾਸਨ ਦਾਸ ਨੇ ਉਹਨਾਂ ਦੀ ਵੀ ਸੇਵਾ ਕਰੀਏ। ਅਨਕ ਭਾਂਤ ਇਸ ਕਰੋਂ ਨਿਹੋਰਾ, ਅਤੇ ਅਨੇਕਾਂ ਤਰੀਕਿਆਂ ਦੇ ਨਾਲ ਮਹਾਰਾਜ ਅਸੀਂ ਉਹਨਾਂ ਨੂੰ, ਨਿਹੋਰਾ ਦਾ ਅਰਥ ਹੈ ਮਨਾਈਏ, ਭਾਵ ਉਹਨਾਂ ਨੂੰ ਖੁਸ਼ ਕਰੀਏ, ਪ੍ਰਸੰਨ ਕਰਨ ਦਾ ਯਤਨ ਕਰੀਏ।
ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੁਲਾ ਧਾਰ, ਤੁਲਾ ਦਾ ਅਰਥ ਹੈ ਤਰਾਜੂ, ਅਸੀਂ ਆਪਣੇ ਹੱਥ ਵਿੱਚ ਤਰਾਜੂ ਪਕੜ ਕੇ, ਤੇ ਜਿੰਨੇ ਦੁਨੀਆਂ ਦੇ ਸੁੱਖ ਨੇ, ਬ੍ਰਹਮ ਲੋਕ ਦੇ ਸੁੱਖ ਨੇ, ਸਵਰਗ ਲੋਕ ਦੇ ਸੁੱਖ ਨੇ, ਅਸੀਂ ਸਾਰੇ ਸੁੱਖ ਤੋਲ ਕੇ ਵੇਖ ਲਏ ਨੇ। ਬਿਨ ਹਰ ਦਰ ਸਭੋ ਹੀ ਥੋੜਾ, ਪਰ ਉਸ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਸਾਰਾ ਹੀ ਉਹ ਸੁੱਖ ਥੋੜਾ ਹੀ ਹੈ, ਛੋਟਾ ਹੈ। ਭਾਵ ਜਿਹਨੂੰ ਵਾਹਿਗੁਰੂ ਦੇ ਇੱਕ ਵਾਰੀ ਦਰਸ਼ਨ ਦੀਦਾਰ ਹੋ ਜਾਂਦੇ ਨੇ, ਜਿਹੜਾ ਆਨੰਦ ਉਸਨੂੰ ਪ੍ਰਾਪਤ ਹੁੰਦਾ ਹੈ, ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ, ਹੋਰ ਦੁਨੀਆਂ ਦਾ ਕੋਈ ਵੀ ਸੁੱਖ ਉਸ ਸੁੱਖ ਦੇ ਬਰਾਬਰ ਨਹੀਂ ਹੋ ਸਕਦਾ।
ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਤ ਪ੍ਰਸਾਦ ਗਾਏ ਗੁਣ ਸਾਗਰ, ਅਸੀਂ ਸੰਤ ਇੱਥੇ ਆ ਗਿਆ ਸਪਸ਼ਟ ਹੀ, ਵੀ ਸੰਤ ਸ਼ਾਨ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਗਾਏ ਗੁਣ ਸਾਗਰ, ਅਸੀਂ ਉਸ ਗੁਣਾਂ ਦੇ ਸਾਗਰ ਪਰਮਾਤਮਾ ਦੇ ਗੁਣ ਗਾਏ। ਜਨਮ ਜਨਮ ਕੋ ਜਾਤ ਬਹੋਰਾ, ਜਿਹੜਾ ਜਨਮਾਂ ਜਨਮਾਂ ਤੋਂ ਸਾਡਾ ਮਨ ਵਿਸ਼ਿਆਂ ਦੇ ਹੱਟ ਦੇ ਵਿੱਚ ਰੁੜਿਆ ਜਾਂਦਾ ਸੀ, ਬਹੋਰਾ, ਇਹਨੂੰ ਸਤਿਗੁਰੂ ਨੇ ਹੁਣ ਵਾਪਸ ਮੋੜ ਲਿਆ। ਪਹਿਲਾਂ ਤਾਂ ਸਾਡੇ ਮਨ ਦਾ ਝੁਕਾਅ ਹੈ ਨਾ, ਕਦੇ ਵੀ ਆਪਣੇ ਮਨ ਵੱਲ ਖਿਆਲ ਕਰਕੇ ਦੇਖਿਓ, ਅਤੇ ਮਨ ਦੀਆਂ ਰੁਚੀਆਂ ਨੇ, ਅਤੇ ਜਿਹੜੀਆਂ ਰੁਚੀਆਂ ਨੇ ਉਸ ਪਾਸੇ ਨੂੰ ਮਨ ਰੁੜ ਜਾਂਦਾ। ਕਿਸੇ ਦਾ ਮਨ ਵਿਸ਼ਿਆਂ ਵੱਲ ਰੁੜਦਾ ਹੈ, ਕਿਸੇ ਦਾ ਮਨ ਚੰਗੇ ਪਾਸੇ ਵੀ ਲੱਗਦਾ ਹੈ। ਪਰ ਹਜ਼ੂਰ ਕਹਿੰਦੇ ਨੇ ਜ਼ਿਆਦਾ ਮਨ ਜਿਵੇਂ ਪਾਣੀ ਨੀਵੇਂ ਪਾਸੇ ਵੱਲ ਨੂੰ ਜਾਂਦਾ ਹੈ ਨਾ, ਅਤੇ ਸਾਡਾ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਵਧੇਰੇ ਹੁੰਦਾ, ਚੰਗੇ ਪਾਸੇ ਘੱਟ ਲੱਗਦਾ ਹੈ। ਅਤੇ ਪਰ ਇਸ ਜਨਮਾਂ ਜਨਮਾਂ ਦੇ ਰੁੜੇ ਜਾਂਦੇ ਮਨ ਨੂੰ ਵੀ ਸਤਿਗੁਰੂ ਨੇ ਕਿਰਪਾ ਕਰਕੇ ਬਹੋਰਾ ਦਾਰ ਇਸ ਨੂੰ ਵਾਪਸ ਮੋੜ ਲਿਆਂਦਾ। ਹੁਣ ਵਿਸ਼ਿਆਂ ਵੱਲੋਂ ਮਨ ਹਟ ਕੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਅਤੇ ਉਸ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਜੁੜ ਗਿਆ ਹੈ।
ਆਨੰਦ ਸੁਖ ਭੇਟਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਆਨੰਦ ਸੁਖ ਭੇਟਤ ਹਰ ਨਾਨਕ, ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਕੇ ਅਤੇ ਸਾਨੂੰ ਤਾਂ ਸਾਰੇ ਹੀ ਆਨੰਦ ਅਤੇ ਸੁਖ ਪ੍ਰਾਪਤ ਹੋ ਗਏ ਨੇ। ਜਨਮ ਕਰਤਾਰਥ ਸਫਲ ਸਵੇਰਾ, ਅਤੇ ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਵੀ ਕਰਤਾਰਥ ਹੋ ਗਿਆ। ਕਰਤਾਰਥ ਦਾ ਅਰਥ ਹੁੰਦਾ ਹੈ ਕਿਰਤ ਕਿਰਤ ਹੋ ਜਾਣਾ, ਨਿਹਾਲ ਹੋ ਜਾਣਾ। ਸਾਡਾ ਜਨਮ ਵੀ ਕਰਤਾਰਥ ਹੋ ਗਿਆ ਅਤੇ ਸਫਲ ਸਵੇਰਾ, ਅਤੇ ਜਿਹੜਾ ਸਵੇਰਾ ਦਾ ਅਰਥ ਹੈ ਸਵੇਰ ਵੇਲੇ ਉੱਠ ਕੇ ਜਿਹੜਾ ਭਜਨ ਪਾਠ ਕਰਦੇ ਸੀ, ਨਿਤਨੇਮ ਕਰਦੇ ਸੀ, ਸਾਡਾ ਤਾਂ ਸਵੇਰ ਦਾ ਕੀਤਾ ਨਿਤਨੇਮ ਸਿਮਰਨ ਵੀ ਸਫਲ ਹੋ ਗਿਆ। ਕਿਉਂਕਿ ਜਦੋਂ ਰੱਬ ਦੇ ਦਰਸ਼ਨ ਹੋ ਗਏ ਫਿਰ ਤਾਂ ਸਾਰਾ ਕੁਝ ਹੀ ਸਫਲ ਹੋ ਜਾਂਦਾ ਹੈ ਨਾ। ਇਸੇ ਲਈ ਸਾਡਾ ਜਨਮ ਵੀ ਕਰਤਾਰਥ ਹੋ ਗਿਆ ਵਾਹਿਗੁਰੂ ਦੇ ਮਿਲਣ ਦੇ ਨਾਲ, ਅਤੇ ਸਾਡਾ ਅੰਮ੍ਰਿਤ ਵੇਲੇ ਦਾ ਜਾਗਣਾ ਵੀ ਸਫਲ ਹੋ ਗਿਆ। ਅਥਵਾ ਸਫਲ ਸਵੇਰਾ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਸਵੇਰਾ ਦਾ ਅਰਥ ਸਮੇਂ ਸਿਰ ਸਾਡਾ ਜਿਹੜਾ ਇਹ ਮਨੁੱਖਾ ਜਨਮ ਸੀ ਇਹ ਕਰਤਾਰਥ ਹੋ ਗਿਆ ਹੈ ਅਤੇ ਸਾਡਾ ਜੀਵਨ ਸਫਲ ਹੋ ਗਿਆ ਹੈ।
ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ।
ਲਓ ਹੁਣ ਅੱਗੇ ਫਿਰ ਰਾਗ ਗੌੜੀ ਦੀ ਪੂਰਬੀ ਜਾਤੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਅਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੁੰਦਾ ਹੈ। ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਉਸ ਵਾਹਿਗੁਰੂ ਦੇ ਮਿਲਾਪ ਦੀ ਹੀ ਗੱਲ ਨੂੰ ਇਸ ਸ਼ਬਦ ਵਿੱਚ ਅੱਗੇ ਤੋਰਦੇ ਨੇ। ਮੇਰੇ ਰਾਮ ਰਾਏ ਸ਼ਬਦ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਨਹੀਂ ਕੀਤਾ ਗਿਆ, ਬਲਕਿ ਮੇਰੇ ਰਾਮ ਰਾਏ ਸ਼ਬਦ ਦੁਆਰਾ ਕਿਸੇ ਗੁਰਮੁਖ ਵਿਅਕਤੀ ਨੂੰ ਸੰਬੋਧਨ ਕੀਤਾ ਗਿਆ ਹੈ। ਕਿਉਂਕਿ ਪ੍ਰਕਾਰਨ ਐਸਾ ਹੈ, ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਐ ਮੇਰੇ ਰਾਮ ਰਾਏ, ਪਰਮੇਸ਼ਰ ਦੇ ਪਿਆਰੇ ਮਹਾਂਪੁਰਖੋ, ਕਿਨ ਬਿਦ ਮਿਲੈ ਗੁਸਾਈ, ਮੈਨੂੰ ਗੁਸਾਈ ਪ੍ਰਿਥਵੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ? ਇਹ ਗੁਰਮੁਖਾਂ ਦੇ ਅੱਗੇ ਇੱਕ ਬੇਨਤੀ ਹੈ ਕਿ ਐ ਮੇਰੇ ਰਾਮ ਰਾਏ, ਐ ਮੇਰੇ ਪਾਤਸ਼ਾਹ ਦੇ ਪਿਆਰੇ ਗੁਰਮੁਖੋ, ਵੀ ਮੈਨੂੰ ਦੱਸੋ ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ?
ਕੋਈ ਐਸਾ ਸੰਤ ਸਹਿਜ ਸੁਖਦਾਤਾ, ਮੋਹਿ ਮਾਰਗ ਦੇ ਬਤਾਈ।
ਹਜ਼ੂਰ ਕਹਿੰਦੇ ਨੇ ਕੋਈ ਇਹੋ ਜਿਹਾ ਹੈ ਸੰਤ ਜਿਹੜਾ ਆਤਮਕ ਸੁਖ ਦਾ ਦਾਤਾ ਹੋਵੇ, ਆਤਮਕ ਅਡੋਲ ਅਵਸਥਾ ਦੇ ਸੁਖ ਨੂੰ ਬਖਸ਼ਿਸ਼ ਕਰਨ ਵਾਲਾ ਹੋਵੇ? ਐਸਾ ਸੰਤ ਕੌਣ ਹੈ? ਐਸਾ ਸੰਤ ਭਾਈ ਸਤਿਗੁਰੂ ਹੀ ਹੈ। ਮੋਹਿ ਮਾਰਗ ਦੇ ਬਤਾਈ, ਅਤੇ ਜਿਹੜਾ ਮੈਨੂੰ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਰਸਤਾ ਦੱਸ ਦੇਵੇ। ਇਹ ਗੁਰਮੁਖਾਂ ਅੱਗੇ ਅਰਦਾਸ ਹੈ ਵੀ ਕਿਵੇਂ ਵਾਹਿਗੁਰੂ ਦੇ ਨਾਲ ਮਿਲਾਪ ਹੋਵੇ, ਅਤੇ ਫਿਰ ਉਹਨਾਂ ਨੂੰ ਅੱਗੇ ਫਿਰ ਆਖਿਆ ਕੋਈ ਇਹੋ ਜਿਹਾ ਸੰਤ ਹੈ, ਕੋਈ ਇਹੋ ਜਿਹਾ ਵਿਚੋਲਾ ਹੈ ਜਿਹੜਾ ਆਤਮਕ ਸੁੱਖ ਦੇਣ ਵਾਲਾ ਹੋਵੇ ਅਤੇ ਮੈਨੂੰ ਵਾਹਿਗੁਰੂ ਦੇ ਮਿਲਣ ਦਾ ਰਸਤਾ ਦੱਸ ਦੇਵੇ? ਉਹ ਸੰਤ ਭਾਈ ਸਤਿਗੁਰੂ ਹੀ ਵਿਚੋਲਾ ਹੈ, ਉਹਦੇ ਵੱਲ ਸੰਕੇਤ ਕੀਤਾ ਗਿਆ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹੋ ਮੈਂ ਪਾਈ।
ਹਜ਼ੂਰ ਕਹਿੰਦੇ ਨੇ ਅੰਤਰ ਅਲਖ, ਉਹ ਜਿਹੜਾ ਅਲਖ ਲਖਣ ਤੋਂ ਰਹਿਤ ਵਾਹਿਗੁਰੂ ਪਰਮੇਸ਼ਰੋਂ ਸਾਡੇ ਅੰਦਰ ਵਸ ਰਿਹਾ ਹੈ। ਨਾ ਜਾਈ ਲਖਿਆ, ਪਰ ਆਪਣੇ ਆਪ ਉਹ ਕਿਸੇ ਪਾਸੋਂ ਲਖਿਆ ਨਹੀਂ ਜਾਂਦਾ, ਆਪਣੇ ਆਪ ਉਸਦੇ ਬਾਰੇ ਕੁਛ ਗਿਆਨ ਨਹੀਂ ਹਾਸਲ ਕੀਤਾ ਜਾਂਦਾ। ਇਹਦਾ ਕਾਰਨ ਕੀ ਹੈ? ਵਿੱਚ ਪੜਦਾ ਹਉਮੈ ਪਾਈ, ਉਸ ਵਾਹਿਗੁਰੂ ਨੇ ਇਹਦੇ ਵਿੱਚ ਹਉਮੈ ਦਾ ਪੜਦਾ ਖੜਾ ਕਰ ਦਿੱਤਾ। ਉਸ ਹਉਮੈ ਦੀ ਦੀਵਾਰ ਖੜੀ ਹੋਣ ਕਰਕੇ ਭਾਵੇਂ ਪਰਮੇਸ਼ਰ ਸਾਡੇ ਅੰਦਰ ਵਸ ਰਿਹਾ ਹੈ, ਪਰ ਉਹਦੇ ਬਾਰੇ ਸਾਨੂੰ ਕੋਈ ਵੀ ਗਿਆਨ ਨਹੀਂ ਪ੍ਰਾਪਤ ਹੋ ਸਕਦਾ।
ਮਾਇਆ ਮੋਹ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਈ।
ਲੋਹਣ ਜਗਿਆਸੂ ਵੱਲੋਂ ਸਵਾਲ ਹੈ ਕਿ ਮਹਾਰਾਜ, ਇਹ ਸਾਰਾ ਸੰਸਾਰ ਹੀ ਮਾਇਆ ਦੇ ਮੋਹ ਦੀ ਨਿੰਦਰਾ ਵਿੱਚ ਕੂਕ ਸੁੱਤਾ ਪਿਆ ਹੈ, ਇਹ ਭਰਮ ਕਹੋ ਕਿਉਂ ਜਾਈ। ਇਹ ਜਿਹੜਾ ਮਾਇਆ ਦੇ ਮੋਹ ਦੀ ਨੀਂਦ ਦਾ ਭਰਮ ਹੈ, ਇਹ ਦੱਸੋ ਕਿਵੇਂ ਜਾ ਸਕਦਾ ਹੈ? ਕਿਉਂਕਿ ਸਤਿਗੁਰੂ ਦੇ ਬਚਨ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗਾਂਝੇ ਰਸਨਾ ਨਾਮ ਉਚਾਰਨੇ। ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਭਤ ਕਹਾਂ ਮੋਹ ਨਿੰਦਰਾ ਮੈਂ, ਕਬਹੂੰ ਸੁਚਿਤ ਹੋਵੈ ਜਾਗੋ। ਇਹ ਮਾਇਆ ਦੇ ਮੋਹ ਦੀ ਵੀ ਇੱਕ ਨੀਂਦ ਹੈ, ਜਿਹਦੇ ਵਿੱਚ ਸਾਰਾ ਸੰਸਾਰ ਹੀ ਸੁੱਤਾ ਪਿਆ ਹੈ। ਇਹ ਜਿਹੜਾ ਭਰਮ ਹੈ, ਦੱਸੋ ਮਹਾਰਾਜ ਕਿਵੇਂ ਜਾ ਸਕਦਾ ਹੈ?
ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਗਿਆਸੂਆਂ ਵੱਲੋਂ ਇਹ ਵਾਰਤਾਲਾਪ ਹੋ ਰਿਹਾ ਹੈ ਵੀ ਏਕਾ ਸੰਗਤ, ਇਹਨਾਂ ਦੀ ਸੰਗਤ ਵੀ ਇੱਕੋ ਹੀ ਹੈ ਤੇ ਇੱਕੋ ਹੀ ਘਰ ਦੇ ਵਿੱਚ ਵੱਸਦੇ ਨੇ, ਤੇ ਮਿਲ ਬਾਤ ਨਾ ਕਰਤੇ ਭਾਈ। ਪਰ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੇ ਦੋ ਭਰਾ ਨੇ, ਆਪਸ ਵਿੱਚ ਮਿਲ ਕੇ ਕੋਈ ਗੱਲ ਨਹੀਂ ਕਰਦੇ, ਰਹਿੰਦੇ ਇੱਕੋ ਘਰ ਵਿੱਚ ਹੀ ਨੇ ਤੇ ਇੱਕੋ ਸੰਗਤ ਵਿੱਚ ਇੱਕੋ ਥਾਈ ਵਿੱਚ ਰਹਿੰਦੇ ਹਨ।
ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਅਗੋਚਰ ਠਾਈ।
ਇਹ ਦੋ ਭਰਾ ਨੇ, ਆਤਮਾ ਤੇ ਪਰਮਾਤਮਾ, ਇਹ ਦੋਵੇਂ ਇੱਕੋ ਹੀ ਘਰ ਵਿੱਚ ਰਹਿੰਦੇ ਨੇ। ਪਾਪ ਸਾਡੇ ਸਰੀਰ ਵਿੱਚ ਆਤਮਾ ਵੀ ਹੈ ਤੇ ਪਰਮਾਤਮਾ ਵੀ ਹੈ ਤੇ ਇੱਕੋ ਹੀ ਇਹਨਾਂ ਦੀ ਸੰਗਤ ਹੈ, ਪਰ ਇਹ ਦੋਵੇਂ ਬੈਠ ਕੇ ਕੋਈ ਗੱਲ ਨਹੀਂ ਕਰਦੇ, ਭਾਵੇਂ ਇਹਨਾਂ ਦੀ ਕੋਈ ਸਾਂਝ ਨਹੀਂ ਬਣਦੀ। ਏਕ ਬਸਤ ਬਿਨ ਪੰਚ ਦੁਹੇਲੇ, ਇੱਕ ਜਿਹੜੀ ਵਸਤੂ ਹੈ ਉਹ ਹੈ ਆਤਮ ਗਿਆਨ ਦੀ ਅਥਵਾ ਨਾਮ ਦੀ। ਉਸ ਤੋਂ ਬਿਨਾਂ ਜਿਹੜੇ ਪੰਜ ਸਾਡੇ ਗਿਆਨ ਇੰਦਰੀਏ ਨੇ, ਉਹ ਵੀ ਬੜੇ ਦੁਖੀ ਹੋ ਰਹੇ ਹਨ। ਉਹ ਬਸਤ ਅਗੋਚਰ ਠਾਈ, ਕਿਉਂਕਿ ਉਹ ਜਿਹੜੀ ਆਤਮ ਗਿਆਨ ਦੀ ਵਸਤੂ ਹੈ, ਉਹ ਕਿਸੇ ਅਗੋਚਰ ਥਾਂ 'ਤੇ ਪਈ ਹੈ। ਅਗੋਚਰ ਠਾਈ ਉਸਨੂੰ ਕਹਿੰਦੇ ਨੇ ਜਿੱਥੇ ਸਾਡੀ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਨੂੰ ਅੱਖਾਂ ਨਹੀਂ ਵੇਖ ਸਕਦੀਆਂ, ਕੰਨ ਨਹੀਂ ਸੁਣ ਸਕਦੇ, ਰਸਨਾ ਨਹੀਂ ਉਸਨੂੰ ਜਾਣ ਸਕਦੀ, ਅਤੇ ਸਾਡੀ ਨਾਸਕਾ ਵੀ ਨਹੀਂ ਉਸਨੂੰ ਮਹਿਸੂਸ ਕਰ ਸਕਦੀ। ਉਹ ਐਸੀ ਥਾਂ 'ਤੇ ਵਾਹਿਗੁਰੂ ਨੇ ਵਸਤੂ ਰੱਖੀ ਹੋਈ ਹੈ, ਅਤੇ ਉਸ ਵਸਤੂ ਦੀ ਪ੍ਰਾਪਤੀ ਤੋਂ ਬਿਨਾਂ ਇਹ ਜਿਹੜੇ ਪੰਜ ਗਿਆਨ ਇੰਦਰੀਏ ਨੇ, ਇਹ ਵੀ ਬੜੇ ਦੁਖੀ ਰਹਿੰਦੇ ਹਨ।
ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦਾ ਇਹ ਘਰ ਹੈ ਨਾ, ਕਿਉਂਕਿ ਵਾਹਿਗੁਰੂ ਇਹਦੇ ਵਿੱਚ ਹੀ ਵਸ ਰਿਹਾ ਹੈ, ਤਿਨ ਦੀਆ ਤਾਲਾ, ਉਹਨੇ ਇਸ ਨੂੰ ਤਾਲਾ ਲਾ ਦਿੱਤਾ, ਇੱਕ ਜੰਦਰਾ ਲਾ ਦਿੱਤਾ। ਉਹ ਜੰਦਰਾ ਕਿਹੜਾ ਹੈ? ਉਹ ਹੈ ਭਰਮ ਦਾ ਜਿੰਦਰਾ ਅਥਵਾ ਅਗਿਆਨ ਦਾ ਜਿੰਦਰਾ। ਜਿਸ ਵਾਹਿਗੁਰੂ ਨੇ ਸਾਡਾ ਇਹ ਸਰੀਰ ਰੂਪੀ ਘਰ ਸਿਰਜਿਆ ਹੈ, ਉਹਨੇ ਹੀ ਇਸ ਨੂੰ ਇਹ ਅਗਿਆਨ ਦਾ ਜਿੰਦਰਾ ਲਾ ਦਿੱਤਾ ਅਤੇ ਕੁੰਜੀ ਗੁਰ ਸੌਂ ਪਾਈ। ਅਤੇ ਜਿਹੜੀ ਕੁੰਜੀ ਹੈ, ਗੁਰੂ ਨੂੰ ਸੌਂ ਪਾਈ, ਇਕੱਠਾ ਹੀ ਪਾਠ ਹੈ, ਸੌਂ ਪਾਈ ਦਾ ਅਰਥ ਹੈ ਸੌਂਪ ਦਿੱਤੀ ਹੈ। ਜਿਹੜੀ ਇਸ ਤਾਲੇ ਦੀ ਕੁੰਜੀ ਹੈ, ਇਸ ਜਿੰਦਰੇ ਦੀ ਕੁੰਜੀ ਹੈ, ਉਹ ਉਸ ਵਾਹਿਗੁਰੂ ਨੇ ਗੁਰੂ ਨੂੰ ਸੌਂਪ ਦਿੱਤੀ ਹੈ ਵੀ ਜੇ ਤੁਸੀਂ ਅਗਿਆਨ ਦਾ ਜਿੰਦਰਾ ਖੋਲ੍ਹਣਾ ਹੈ ਤਾਂ ਗੁਰੂ ਕੋਲ ਜਾਓ, ਅਤੇ ਗੁਰੂ ਕੋਲ ਉਹ ਗਿਆਨ ਦੀ ਚਾਬੀ ਹੈ। ਅਤੇ ਜਿਹੜਾ ਗੁਰੂ ਦੇ ਕੋਲ ਜਾਂਦਾ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਤੇ ਗੁਰੂ ਗਿਆਨ ਦੀ ਕੁੰਜੀ ਦੇ ਕੇ ਉਸਦਾ ਜਿੰਦਰਾ ਖੋਲ ਦਿੰਦੇ ਹਨ।
ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਣਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਉਹ ਨਾਮ ਦੀ ਵਸਤੂ ਹੈ ਅਥਵਾ ਆਤਮ ਗਿਆਨ ਦੀ ਵਸਤੂ ਹੈ, ਭਾਵੇਂ ਮਨੁੱਖ ਅਨੇਕਾਂ ਯਤਨ ਕਰੀ ਜਾਵੇ ਪਰ ਇਹ ਨਹੀਂ ਪ੍ਰਾਪਤ ਕਰ ਸਕਦਾ। ਹਾਂ, ਬਿਨ ਸਤਿਗੁਰ ਸਰਣਾਈ, ਜੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਹ ਵਸਤੂ ਪ੍ਰਾਪਤ ਹੋ ਸਕਦੀ ਹੈ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋਣਾ, ਇਸੇ ਲਈ ਬਿਨ ਸਤਿਗੁਰ ਸਰਣਾਈ, ਬਿਨਾਂ ਸਤਿਗੁਰੂ ਦੀ ਸ਼ਰਨ ਤੋਂ ਇਹ ਮਨੁੱਖ ਕਿੰਨੇ ਵੀ ਯਤਨ ਕਰ ਲਵੇ ਪਰ ਇਹ ਆਪਣੇ ਆਪ ਉਸ ਆਤਮ ਗਿਆਨ ਦੀ ਵਸਤੂ ਨੂੰ ਨਹੀਂ ਪ੍ਰਾਪਤ ਕਰ ਸਕਦਾ।
ਜਿਨਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ।
ਲੋ ਹਜ਼ੂਰ ਕਿੰਨਾ ਸੋਹਣਾ ਸਰਲ ਤੇ ਸਪਸ਼ਟ ਉਪਦੇਸ਼ ਦਿੰਦੇ ਹਨ ਬਈ, ਜਿਨ੍ਹਾਂ ਦੇ ਬੰਧਨ ਕਰਤਾ ਭੋਗਤਾ ਦੇ, ਹਉਮੈ ਹੰਕਾਰ ਦੇ, ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ ਬੰਧਨ ਸਤਿਗੁਰੂ ਨੇ ਕੱਟ ਦਿੱਤੇ ਨੇ, ਤਿਨ ਸਾਧ ਸੰਗਤ ਲਿਵ ਲਾਈ। ਭਾਈ ਉਹਨਾਂ ਗੁਰਮੁਖਾਂ ਨੇ ਸਾਧ ਸੰਗਤ ਵਿੱਚ ਆ ਕੇ ਆਪਣੀ ਚਿੱਤ ਬਿਰਤੀ ਨੂੰ ਸ਼ਬਦ ਨਾਲ ਸਿਮਰਨ ਦੇ ਨਾਲ ਜੋੜ ਲਿਆ।
ਪੰਜ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਏ।
ਤੇ ਜਿਨ੍ਹਾਂ ਦੇ ਬਈ ਸਤਿਗੁਰੂ ਨੇ ਬੰਧਨ ਕੱਟ ਦਿੱਤੇ ਨਾ, ਤੇ ਫਿਰ ਉਹ ਸਾਧ ਸੰਗਤ ਵਿੱਚ ਆ ਕੇ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਲਿਵਲਾ ਲਈ। ਪੰਜ ਜਨਾ ਮਿਲ ਮੰਗਲ ਗਾਇਆ, ਹਜ਼ੂਰ ਕਹਿੰਦੇ ਨੇ ਹੁਣ ਜਿਹੜੇ ਪੰਜ ਜਾਣੇ ਸਨ, ਪੰਜ ਗਿਆਨ ਇੰਦਰੀਏ, ਇਹਨਾਂ ਨੇ ਮਿਲ ਕੇ ਵਾਹਿਗੁਰੂ ਦੇ ਮੰਗਲ ਦਾ ਅਰਥ ਹੈ ਜਸ ਕੀਰਤਨ ਨੂੰ ਗਾਇਨ ਕੀਤਾ। ਜਿਵੇਂ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਓ। ਇਸ ਢੰਗ ਦੇ ਨਾਲ ਜਿਹੜੇ ਪੰਜੇ ਗਿਆਨ ਇੰਦਰੀਏ ਸਨ, ਇਹਨਾਂ ਨੇ ਮਿਲ ਕੇ ਵਾਹਿਗੁਰੂ ਦੇ ਜਸ ਨੂੰ ਗਾਇਆ ਤੇ ਹਰ ਨਾਨਕ ਭੇਦ ਨਾ ਪਾਈ। ਹੁਣ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਭਰਾਵੋ ਕੋਈ ਭੇਦ ਨਹੀਂ ਨਜ਼ਰ ਆ ਰਿਹਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਐਸੀ ਹੁਣ ਅਭੇਦਤਾ ਦੀ ਪਦਵੀ ਪ੍ਰਾਪਤ ਹੋ ਗਈ ਹੈ।
ਮੇਰੇ ਰਾਮ ਰਾਏ ਇਨ ਬਿਧ ਮਿਲੈ ਗੁਸਾਏ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਹੁਣ ਇਹ ਜਿਹੜਾ ਚਾਰ ਅੰਕਾਂ ਤੋਂ ਵੱਖਰਾ ਇਹ ਇੱਕ ਹੋਰ ਅੰਕ ਹੈ, ਇਹਦੇ ਵਿੱਚ ਪਿਛਲੇ ਸਵਾਲ ਦਾ ਜਵਾਬ ਦਿੱਤਾ ਹੈ। ਕਿਨ ਬਿਧ ਮਿਲੈ ਗੁਸਾਈ ਮੇਰੇ ਰਾਮ ਰਾਏ, ਵੀ ਉਹ ਵਾਹਿਗੁਰੂ ਕਿਵੇਂ ਮਿਲ ਸਕਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਮੇਰੇ ਰਾਮ ਰਾਏ ਇਨ ਬਿਧ ਮਿਲੈ ਗੁਸਾਈ, ਐ ਮੇਰੇ ਰਾਮ ਰਾਏ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੋ, ਇਸ ਤਰੀਕੇ ਦੇ ਨਾਲ ਉਹ ਗੁਸਾਈ ਪਰਮੇਸ਼ਰ ਮਿਲਦਾ ਹੈ।
ਸਹਿਜ ਭਇਆ ਪ੍ਰਮਖਿਨ ਮਹਿ ਨਾਠਾ, ਮਿਲ ਜੋਤੀ ਜੋਤ ਸਮਾਈ।
ਕਿਵੇਂ ਮਿਲਦਾ ਹੈ ਸਾਹਿਬ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ। ਗੁਰੂ ਦੀ ਜਦੋਂ ਕਿਰਪਾ ਹੋਊਗੀ, ਸਹਿਜ ਭਇਆ ਸਾਨੂੰ ਆਤਮਕ ਗਿਆਨ ਪ੍ਰਾਪਤ ਹੋਇਆ, ਤੇ ਪ੍ਰਮਖਿਨ ਮੈਂ ਨਾਠਾ, ਤੇ ਜਿਹੜਾ ਪਰਮ ਸੀ ਖਿਨ ਦੇ ਵਿੱਚ ਹੀ ਨਾਠਾ ਦਾ ਅਰਥ ਹੈ ਨਾਸ ਹੋ ਗਿਆ। ਮਿਲ ਜੋਤੀ ਜੋਤ ਸਮਾਈ, ਜਿਹੜੀ ਸਾਡੀ ਆਤਮਕ ਜੋਤ ਸੀ ਉਸ ਪਰਮ ਜੋਤ ਵਾਹਿਗੁਰੂ ਦੇ ਨਾਲ ਮਿਲ ਕੇ ਲੀਨ ਹੋ ਗਈ ਹੈ। ਇਹ ਸਾਰਾ ਕੁਝ ਗੁਰੂ ਦੀ ਕਿਰਪਾ ਨਾਲ ਹੋਇਆ। ਵਾਹਿਗੁਰੂ ਦੇ ਮਿਲਾਪ ਦੀ ਕਿੰਨੀ ਸੋਹਣੀ ਵਿਚਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਤੇ ਜੇ ਕਿਧਰੇ ਸਾਡੇ ਉੱਤੇ ਗੁਰੂ ਦੀ ਹੋ ਜਾਵੇ ਕਿਰਪਾ, ਇਸ ਸ਼ਬਦ ਦੀ ਵਿਚਾਰ ਤੋਂ ਸੇਧ ਲੈ ਕੇ ਅਸਾਂ ਆਪਣੀ ਕਮਾਈ ਸ਼ੁਰੂ ਕਰ ਦੇਈਏ, ਤੇ ਫਿਰ ਉਹ ਸਮਾਂ ਉਹ ਸੁਭਾਗ ਸਾਡੇ ਤੇ ਵੀ ਆ ਸਕਦਾ ਹੈ ਜੋ ਕੁਝ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਨਾਨਕ ਭੇਦ ਨਾ ਪਾਈ ਵਾਲੀ ਪੰਕਤੀ ਵਿੱਚ ਦਰਸਾਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਰਹਾਓ ਦੂਜਾ, ਅਖੀਰ ਤੇ ਦੂਜਾ ਰਹਾਓ ਲਿਖ ਕੇ, ਪਹਿਲੇ ਰਹਾਓ ਵਿੱਚ ਸਵਾਲ ਸੀ, ਦੂਜੇ ਰਹਾਓ ਵਿੱਚ ਉਸਦਾ ਜਵਾਬ ਦੇ ਕੇ ਸ਼ਬਦ ਦੀ ਸੰਪੂਰਨਤਾ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਮੇਰੇ ਰਾਮ ਰਾਏ ਇਨ ਬਿਧ ਮਿਲੈ ਗੁਸਾਏ, ਸਹਿਜ ਭਇਆ ਪ੍ਰਮਖਿਨ ਮਹਿ ਨਾਠਾ, ਮਿਲ ਜੋਤੀ ਜੋਤ ਸਮਾਈ, ਰਹਾਉ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।